ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਗੁਰੂ ਜੀ ਸਾਡੀ ਨੂੰ ਅੱਜ ਗੁਰੂ ਖਾਲਸਾ ਸਾਹਿਬ ਸੰਗਤ ਜੀ ਇੱਕ ਵਾਰੀ ਸਤਿਗੁਰੂ ਨਾਨਕ ਦੇਵ ਜੀ ਦੇ ਪਾਸ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਸੁਣ ਸਮਾਧੀਆਂ ਦੇ ਦਰਸ਼ਨ ਕਰਾਓ। ਇਹ ਜਨਮ ਸਾਖੀ ਵਿੱਚ ਸਾਖੀ ਆਉਂਦੀ ਹੈ। ਗੁਰੂ ਮਹਾਰਾਜ ਸਾਹਿਬ ਨੂੰ ਕਿਹਾ ਚੰਗਾ ਤੁਸੀਂ ਜਾਓ, ਸੁਣ ਸਮਾਧੀ ਤੁਹਾਨੂੰ ਦਰਸ਼ਨ ਹੋਣਗੇ। ਆਪ ਜੀ ਜਦੋਂ ਇੱਥੋਂ ਚੱਲੇ ਤਾਂ ਕੀ ਵੇਖਦੇ ਹਨ, ਬੜੀ ਭਾਰੀ ਉਜਾੜ ਹੈ। ਉਜਾੜ ਵਿੱਚ ਨਗਰ ਵੇਖਿਆ, ਉਸ ਨਗਰ ਦੇ ਵਿੱਚ ਸਾਧ ਸੰਗਤ ਜੀ ਲੋਕ ਵੱਸਦੇ ਵੇਖੇ ਜਿਹਨਾਂ ਦੇ ਕਾਲੇ ਮੂੰਹ ਸਨ। ਉਹਨਾਂ ਨੂੰ ਪੁੱਛਿਆ ਭਾਈ ਕਹਿੰਦੇ ਤੁਸੀਂ ਸੁਣ ਸਮਾਧੀ ਹੋ? ਕਹਿੰਦੇ ਨਹੀਂ ਜੀ, ਅੱਗੇ ਸੁਣ ਸਮਾਧੀ ਹੈ। ਉੱਥੋਂ ਅੱਗੇ ਗਏ ਕੀ ਦੇਖਿਆ, ਸੂਰਾਂ ਵਾਲੇ ਮੂੰਹ ਸਨ। ਵੇਖ ਕੇ ਉਹਨੂੰ ਪੁੱਛਿਆ ਤੁਸੀਂ ਸੁਣ ਸਮਾਧੀ ਹੋ? ਕਹਿੰਦੇ ਨਹੀਂ ਜੀ, ਅੱਗੇ ਹੈ। ਫਿਰ ਉਦੋਂ ਅੱਗੇ ਗਏ, ਇਹਨਾਂ ਦੇ ਕਿੱਲ ਛੁਕੇ ਹੋਏ ਸਨ ਗਰਦਨਾਂ ਵਿੱਚ। ਉਹਨਾਂ ਨੂੰ ਪੁੱਛਿਆ ਤੁਸੀਂ ਸੁਣ ਸਮਾਧੀ? ਕਹਿੰਦੇ ਨਹੀਂ ਜੀ, ਅਸੀਂ ਤੁਹਾਨੂੰ ਸੁਧ ਸਮਾਧੀ। ਫਿਰ ਅੱਗੇ ਗਏ, ਇਹਨਾਂ ਦੇ ਮੂੰਹ ਸਾਹਿਬ ਸਿੰਘ ਜੀ ਪਿੱਛੇ ਨਹੀਂ ਸੀ, ਪੁੱਠੇ ਪ੍ਰੇਤਾਂ ਵਾਂਗੂ ਪੈਰ। ਉਹਨਾਂ ਨੂੰ ਪੁੱਛਿਆ ਤੁਸੀਂ ਸੁਣ ਸਮਾਧੀ? ਕਹਿੰਦੇ ਨਹੀਂ ਜੀ, ਅਸੀਂ ਨਹੀਂ ਸੁਣ ਸਮਾਧੀ। ਫਿਰ ਇਸ ਪ੍ਰਕਾਰ ਜਾਂਦਿਆਂ ਜਾਂਦਿਆਂ ਕੀ ਵੇਖਿਆ, ਇੱਕ ਲੜਕੀਆਂ ਹਨ, ਉਹ ਲੜਕੀਆਂ ਆਪਦੇ ਪਿਤਾ ਦੇ ਪੇਟ ਨੂੰ ਸਹਿਕਦੇ ਨੂੰ ਆੜ ਪਾੜ ਕੇ ਮਾਸ ਨੂੰ ਖਾਂਦੀਆਂ ਹਨ। ਇਹ ਵੇਖ ਕੇ ਪੁੱਛਿਆ ਤੁਸੀਂ ਸੁਣ ਸਮਾਧੀ? ਕਹਿੰਦੇ ਨਹੀਂ ਜੀ, ਅਸੀਂ ਸੁਣ ਸਮਾਧੀ ਨਹੀਂ ਹਾਂ। ਫਿਰ ਅੱਗੇ ਗਏ ਤੇ ਬਾਜ਼ਾਰ ਵਿੱਚ ਬੈਠ ਕੇ ਜਦੋਂ ਬੈਠੇ ਤੇ ਉੱਥੇ ਸਾਧੂ ਉਤਰਿਆ ਇੱਕਦਮ। ਜਿਸ ਵੇਲੇ ਉਤਰਿਆ ਆਏ, ਪੁੱਛਿਆ ਤੁਸੀਂ ਕਿੱਥੋਂ ਆਏ? ਕਹਿੰਦੇ ਸੱਚਖੰਡ ਵਿੱਚੋਂ ਆਏ ਹਾਂ। ਤੁਹਾਡਾ ਨਾਮ ਕੀ ਸੀ? ਸੁਣ ਸਮਾਧੀ ਨੇ ਪੁੱਛਣ ਤੋਂ ਦੱਸਣ ਲੱਗੇ ਤੁਸੀਂ ਸੁਣ ਸਮਾਧੀ ਕਿਵੇਂ ਹੋ? ਕਹਿੰਦੇ ਜੀ ਸਾਡੇ ਕੰਨ ਇਹ ਰੋਮਾਂ ਦੇ ਨਾਲ ਕੰਨ ਲਾਓ, ਜਦੋਂ ਕੰਨ ਲਾਏ ਰੋਮਾਂ ਚੋਂ ਮਾਰੇ ਸਿਮਰਨ ਉਹਨਾਂ ਦੇ ਸੁਣਿਆ ਜਾਵੇ। ਜਿਸ ਵੇਲੇ ਸੁਣਿਆ ਤੇ ਹੋਰ ਕਿ ਸੱਚਖੰਡ ਚੋਂ ਕਿਉਂ ਆ ਗਏ ਨੇ? ਕਹਿਣ ਲੱਗੇ ਸੱਚਖੰਡ ਚੋਂ ਆਉਣ ਦਾ ਕਾਰਨ ਸਾਡਾ ਇਹ ਹੈ, ਅਸੀਂ ਮਾਣ ਕਰਦੇ ਸੀ, ਭਜਨ ਕਰਦੇ, ਰਹਿ ਰਾਸ ਦਾ ਪਾਠ ਨਹੀਂ ਸੀ ਕਰਿਆ ਕਰਦੇ। ਇਸ ਕਰਕੇ ਸਾਨੂੰ ਰਹਿ ਰਾਸ ਦੇ ਵਗ ਤੇ ਸੱਚਖੰਡ 'ਚ ਰਹਿਣ ਵਾਲਾ ਹੁਕਮ ਨਹੀਂ। ਫਿਰ ਕਾਲ ਤੋਂ ਸਮਾਂ ਜਾਵਾਂਗੇ, ਇਸ ਕਰਕੇ ਅਸੀਂ ਹੁਣ ਨਿਕਲ ਆਏ ਹਾਂ ਉੱਥੇ। ਸੁਣ ਕੇ ਮਹਾਰਾਜ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਉਸ ਵੇਲੇ ਦੱਸਿਆ ਕਿ ਜਿਹੜੇ ਪਹਿਲਾਂ ਵੇਖੇ ਸੀ ਕਾਲੇ ਮੂੰਹ ਆਏ, ਉਹ ਸਨ ਜਿਹੜੇ ਕਰਜ਼ਾ ਲੈ ਕੇ ਮੁੱਕਰ ਜਾਂਦੇ ਆ, ਉਹਨਾਂ ਦੇ ਕਾਲੇ ਮੂੰਹ ਕੀਤੇ ਜਾਂਦੇ ਆ। ਦੂਜੇ ਜਿਹੜੇ ਸਨ ਦੇਖੇ ਤੁਸੀਂ, ਉਹਨਾਂ ਦੇ ਸੂਰਾਂ ਵਾਲੇ ਮੂੰਹ, ਉਹ ਜਿਹੜੇ ਸੂਰ ਦੀ ਨਹੀਂ ਨਿੰਦਿਆ ਕਰਨ ਵਾਲੇ, ਬਿਸ਼ਤਾ ਖਾਣ ਵਾਲੇ, ਉਹ ਪੁਰਖਾ ਨਿੰਦਿਆ ਦੀ ਬਿਸ਼ਤਾ ਖਾਣ ਵਾਲੇ ਸੂਰਾਂ ਵਾਲੇ ਮੂੰਹ ਦੇਖਦੇ ਨਿੰਦਕ ਲੋਕ ਸੀ। ਅਤੇ ਜਿਹਨਾਂ ਦੇ ਮੂੰਹ ਅੱਗੇ ਕਿੱਲੇ ਛੁੱਟੇ, ਉਹ ਜਿਹੜੇ ਗੁਰੂ ਸਾਹਿਬ ਨੂੰ ਉੱਠ ਕੇ ਸਿਰ ਨਹੀਂ ਝੁਕਾਉਂਦੇ, ਅਰਬ ਨਹੀਂ ਕਰਦੇ ਗੁਰੂ ਆਇਆਂ ਦਾ, ਉਹਨਾਂ ਦੇ ਕਿੱਲੇ ਛੁੱਟੇ ਸੀ ਗਰਦਨਾਂ ਵਿੱਚ। ਫਿਰ ਅੱਗੇ ਪਿੱਛੇ ਨੂੰ ਮੂੰਹ ਜਿਹੜੇ ਗੁਰੂ ਸਾਹਿਬ ਤੋਂ ਬੇਮੁੱਖ ਹੋ ਜਾਂਦੇ ਆ, ਉਹਨਾਂ ਦੇ ਪਿੱਛੇ ਨੂੰ ਮੂੰਹ ਪ੍ਰੇਤਾਂ ਵਾਂਗੂ ਕੀਤੇ ਜਾਂਦੇ ਆ। ਫਿਰ ਜਿਹਨਾਂ ਨੇ ਲੜਕੀਆਂ ਦੇ ਪੈਸੇ ਖਾਧੇ ਆ, ਉਹ ਲੜਕੀਆਂ ਵਿਚਾਰੀਆਂ ਕਹਿੰਦੀਆਂ ਵੀ ਸਾਡਾ ਘਰ ਵਸਣ ਨੂੰ ਹੈ ਨਹੀਂ, ਅਤੇ ਸਭ ਕੁਝ ਸਾਡੇ ਸਹੁਰਿਆਂ ਦਾ ਇਹਨਾਂ ਨੇ ਖਾ ਪੀ ਲਿਆ ਹੈ, ਅਤੇ ਕਰਤਾਰ ਵੀ ਕਰੇ ਕਹਿੰਦੇ ਸਾਡਾ ਮਾਸ ਵੇਚਿਆ, ਅਸੀਂ ਮਾਸ ਖਾਈਏ। ਉਹ ਸੰਕਲਪ ਕਰਕੇ ਲੜਕੀ ਇਹ ਮਹਾਰਾਜ ਸਾਹਿਬ ਨੇ ਮਰਜ਼ਾਦਾ ਕਾਇਮ ਕੀਤੀ ਹੈ। ਸਵੇਰੇ ਜਪ ਸਾਹਿਬ ਹੈ, ਸ਼ਾਮ ਦਾ ਵਕਤ ਸੋਧਰ ਹੈ, ਰਾਤ ਨੂੰ ਸੋਲਾ ਹੈ। ਇਸ ਪ੍ਰਕਾਰ ਅਤੇ ਭਾਈ ਗੁਰਦਾਸ ਜੀ ਆਰਤੀ ਕਰ ਪ੍ਰਸਾਦ ਵਰਤਾਰ ਹੈ, ਆਰਤੀ ਦਾ ਨਿਯਮ ਵੀ ਦੱਸਿਆ ਹੈ। ਇਸ ਪ੍ਰਕਾਰ ਸਾਹਿਬ ਸੰਗਤ ਜੀ ਇਹ ਨਿਤਨੇਮ ਹਨ। ਇਹਨਾਂ ਨਿਤਨੇਮਾਂ ਦੇ ਵਿੱਚ ਜਿਹੜਾ ਆਦਮੀ ਪੂਰਨ ਰਹਿੰਦਾ ਹੈ, ਆਪਦੇ ਸਮੇਂ ਨੂੰ ਨਹੀਂ ਕੋਈ ਆਉਂਦਾ, ਉਹ ਧੰਤਾ ਦੇ ਯੋਗ ਹੈ, ਉਹਨੂੰ ਸੱਚਖੰਡ ਦੀ ਥਾਂ ਮਿਲਦਾ ਹੈ। ਨਹੀਂ ਤਾਂ ਸੁਣ ਸਮਾਧੀਆਂ ਨੂੰ ਮਾਣ ਸੀ ਭਜਨ ਦਾ, ਉਹਨਾਂ ਨੂੰ ਵੀ ਸੱਚਖੰਡ 'ਚ ਉਦੋਂ ਤੋਰਿਆ ਜਾਂਦਾ ਸੀ, ਇਹ ਹਾਲਤ ਹੁੰਦੀ ਹੈ। ਇਸ ਕਰਕੇ ਇਹ ਸਾਧ ਸੰਗਤ ਜੀ ਮਹਾਰਾਜ ਸਾਹਿਬ ਦਾ ਪਿਆਰ ਕਦੇ ਨਹੀਂ ਛੱਡਣਾ ਚਾਹੀਦਾ। ਜਦੋਂ ਸਤਿਗੁਰੂ ਮਹਾਰਾਜ ਸਾਹਿਬ ਧਰਮ ਮੰਡਲ ਵਿੱਚ ਗਏ ਹੈ, ਇੱਕ ਤਾਂ ਪਹਿਲਾਂ ਦੇਈ ਥਾਣੀ ਗਏ ਹੈ ਵਰਨ ਦੇ ਕੇ ਬੇਨਤੀ ਕਰਨ ਤੋਂ, ਉਦੋਂ ਕੋਟ ਕੋਟ ਮੇਰੀ ਆਰਜਾ ਪੌਂਤੀ ਆਉਣ ਕੇ ਆਓ, ਇਹ ਸੋਧਰ ਇਹ ਸ਼ਬਦ ਉਚਾਰਿਆ ਸ੍ਰੀ ਰਾਜ ਦਾ। ਫਿਰ ਸਿੱਧਾਂ ਨਾਲ ਗੋਸ਼ਟ ਕਰਦਿਆਂ ਸੋਧਰ ਜਿਹੜਾ ਪਹਿਲਾਂ ਜਪ ਸਾਹਿਬ 'ਚ ਆਇਆ ਇਹ ਉਚਾਰਿਆ ਹੈ। ਇਹ ਮਹਾਰਾਜ ਜਦੋਂ ਸੱਚਖੰਡ 'ਚ ਗਏ ਹਨ, ਉਸ ਵਕਤ ਸਾਧ ਸੰਗਤ ਜੀ ਧੂਮ ਮੰਡਲ ਦੇ ਵਿੱਚ ਭਾਈ ਬਾਲੇ ਅਤੇ ਮਰਦਾਨੇ ਨੂੰ ਛੱਡ ਕੇ ਉਸ ਵਕਤ ਮਹਾਰਾਜ ਸਾਹਿਬ ਗਏ ਹੈ। ਮਰਦਾਨੇ ਨੂੰ ਪੁੱਛਿਆ ਮਹਾਰਾਜ ਕਿੰਨੇ ਕੋਹਾਂ ਸੀ? ਕਹਿੰਦੇ ਗਿਣਤੀ ਨਹੀਂ ਗਿਣੀ ਜਾ ਸਕਦੀ ਮਰਦਾਨੇ, ਅੰਤ ਨਹੀਂ ਮਹਾਰਾਜ ਦਾ ਪਾਇਆ ਜਾ ਸਕਦਾ, ਬੇਅੰਤ ਹੈ। ਫਿਰ ਧਨੂਨ ਕਿਹਾ ਕਿ ਮਹਾਰਾਜ ਸਾਨੂੰ ਤਾਂ ਤੁਸੀਂ ਉਹੀ ਰੂਪ ਦਿਸ ਰਹੇ ਹੋ। ਉਸ ਵਕਤ ਜਦੋਂ ਮਹਾਰਾਜ ਸੱਚਖੰਡ 'ਚ ਗਏ ਹਨ, ਉਸ ਵਕਤ ਸਾਧ ਸੰਗਤ ਜੀ ਪਹਿਲਾਂ ਦਰਵਾਜ਼ਾ ਆਇਆ, ਉਹ ਦਰਵਾਜ਼ਾ ਐਸਾ ਸੁੰਦਰ ਸੀ, ਹੀਰਿਆਂ ਅਤੇ ਰਤਨਾਂ ਦਾ ਜੜਿਆ ਹੋਇਆ, ਜਿਹਦੀ ਸ਼ੋਭਾ ਕੌਣ ਕਵੀ ਹੈ ਜਿਹੜਾ ਵਰਣਨ ਕਰ ਸਕੇ? ਇਹ ਉਸਤ ਕਰਨ ਵਾਲੇ ਸ੍ਰਿਸ਼ਟੀ ਆਦਿ ਕੋਈ ਥੱਕ ਜਾਂਦੇ ਹੈ, ਕੋਈ ਉਸ ਸ਼ੋਭਾ ਨੂੰ ਵਰਣਨ ਨਹੀਂ ਕਰ ਸਕਦਾ। ਭਗਤਾਂ ਦੇ ਧਿਆਨ ਗੋਚਰ ਵਾਸਤੇ ਭਾਈ ਸਾਹਿਬ ਨੂੰ ਕੁਝ ਕਾਵਿ ਵਿੱਚ ਉਸ ਰਚਨਾ ਨੂੰ ਸੁੰਦਰਤਾ ਨੂੰ ਕਥਨ ਕੀਤਾ, ਜਿਹਨੇ ਸਾਰਿਆਂ ਨੂੰ ਸੌਂਪਣ ਪੁਣਾ ਉਹਨੂੰ ਕਸਮ ਕੀਤਾ ਹੈ। ਪਹਿਲਾਂ ਜਦ ਦਰਵਾਜ਼ੇ ਅੱਗੇ ਗਏ ਮਹਾਰਾਜ ਸ਼ਲੋਕ ਮੁਕਤੀ ਵਾਲੇ ਉੱਠ ਕੇ ਜਿਹੜੇ ਭਗਤ ਸੀ ਗੁਰੂ ਸਾਹਿਬ ਜੀ ਨੂੰ ਮੇਰੇ ਨਮਸਕਾਰ ਕੀਤੇ, ਫਿਰ ਮਹਾਰਾਜ ਸਾਹਿਬ ਅੱਗੇ ਲੰਘੇ ਅਤੇ ਸਮੀਪ ਮੁਕਤੀ ਵਾਲੇ ਜਿਹੜੇ ਭਗਤ ਸੀ ਉਹ ਗੁਰੂ ਸਾਹਿਬ ਨੂੰ ਉੱਠ ਕੇ ਮਿਲੇ, ਫਿਰ ਅੱਗੇ ਗਏ ਅਤੇ ਸਰੂਪ ਮੁਕਤੀ ਵਾਲੇ ਜਿਹੜੇ ਚਤੁਰ ਕੁਜੀ ਰੂਪ ਵਾਲੇ ਸੀ ਉਹ ਭਗਤ ਉੱਠ ਕੇ ਮਿਲੇ, ਅੱਗੇ ਗਏ ਮਹਾਰਾਜ ਸਾਹਿਬ ਜੀ ਸਤਿਗੁਰੀਆਂ ਲੰਘ ਕੇ ਅਤੇ ਅੱਗੇ ਸੁਜਿਤ ਮੁਕਤੀ ਵਾਲੇ ਗੁਰੂ ਸਾਹਿਬ ਦੇ ਚਰਨੀ ਪਏ। ਜੋ ਸਾਰਿਆਂ ਨੂੰ ਲੰਘ ਕੇ ਜਦੋਂ ਸੱਚਖੰਡ 'ਚ ਮਹਾਰਾਜ ਸਾਹਿਬ ਗਏ ਹਨ, ਉਸ ਵੇਲੇ ਮਹਾਰਾਜ ਸਾਹਿਬ ਨੂੰ ਪੁੱਛਿਆ ਕਿ ਮਹਾਰਾਜ ਤੁਸੀਂ ਸਾਡਾ ਅਵਤਾਰ ਆਓ ਗੁਰੂ ਨਾਨਕ ਦੇਵ ਸਰੂਪ, ਸਾਡਾ ਸਰੂਪ ਉਹ ਦੁਨੀਆਂ ਦੇ ਕਲਯੁਗ ਦੇ ਉਧਾਰ ਕਰਨ ਵਾਸਤੇ ਨਾਮ ਬਾਣੀ ਦਾ ਪ੍ਰਚਾਰ ਕੀਤਾ ਸੀ, ਕਿੰਨਾ ਕੁ ਦੁਨੀਆਂ ਦੇ ਅੰਦਰ ਪ੍ਰਚਾਰ ਫੈਲਿਆ ਹੈ। ਤਾਂ ਮਹਾਰਾਜ ਸਾਹਿਬ ਨੂੰ ਉਸ ਵੇਲੇ ਸੋਧਰ ਮਹਾਰਾਜ ਦੇ ਸਰਮੁਖ ਉਚਾਰਨ ਕੀਤਾ ਹੈ, ਇਹ ਜਦੋਂ ਵੀ ਬਾਣੀ ਪੜ੍ਹਨੀ ਹੈ ਉਦੋਂ ਸਰਮੁਖ ਚਿੱਤ ਕਰਕੇ ਪੜ੍ਹਨੀ ਹੈ।
ਸੋਦਰ ਰਾਗ ਆਸਾ ਮਹੱਲਾ ਪਹਿਲਾ।
ਇੱਕ ਜਿਹੜਾ ਸੋਦਰ ਆਸਾ ਰਾਗ ਦਾ ਹੈ ਉਹ ਬੀਬੀ ਨਾਨਕੀ ਨੂੰ ਦੱਸਿਆ ਜਦੋਂ ਮਹਾਰਾਜ ਸੱਚਖੰਡ ਵਿੱਚ ਆਏ ਸਨ।
ਸੋਦਰ ਰਾਗ ਆਸਾ ਮਹੱਲਾ ਪਹਿਲਾ।
ਇਹ ਸੋਦਰ ਸੋ ਪਰਮੇਸ਼ਰ ਦਾ ਦਰ ਜੋ ਸੋ ਤਤ ਪਦ ਦਾ ਲਾਖਾ ਸਰੂਪ ਹੈ, ਸੋ ਉਸਦਾ ਦਰ ਜਿਹੜਾ ਹੈ ਸਤਸੰਗਤ ਰੂਪ ਦਰ, ਉਸਦਾ ਦਰ ਜੋ ਸੱਚਖੰਡ ਰੂਪ ਹੈ ਦਰਵਾਜ਼ਾ, ਗਿਆਨ ਰੂਪ ਨਿਰਗੁਣ ਦਾ ਦਰ, ਸਰਗੁਣ ਦਾ ਸਾਰੇ ਨੂੰ ਮੁੱਖ ਦਰ, ਉਹ ਪਰਮੇਸ਼ਰ ਦੇ ਦਰ ਦਾ ਬਿਆਨ ਕਰਦੇ ਹਨ। ਐਸਾ ਸੋਦਰ
ਰਾਗ ਆਸਾ ਮਹੱਲਾ ਪਹਿਲਾ,
ਆਸਾ ਰਾਗ ਉਚਾਰਨ ਕਰਦੇ ਪਹਿਲੇ ਪਾਤਸ਼ਾਹ ਗੁਰੂ ਮਹਾਰਾਜ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਰਹਿਤ ਰੂਪ ਪਰਮੇਸ਼ਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਸੋਦਰ ਤੇਰਾ ਕਿਹਾ,
ਪਰਮੇਸ਼ਰ ਤੇਰਾ ਜਿਹੜਾ ਦਰਵਾਜ਼ਾ ਹੈ ਕਿਹਾ ਜਾ ਕਹਿ ਦੀਜੇ ਸੱਚੇ ਪਾਤਸ਼ਾਹ, ਉਹ ਤੇਰਾ ਘਰ ਕਿਹੋ ਜਿਹਾ ਦੱਸ
ਦਈਏ।
ਉਹ ਤੇਰਾ ਦਰ ਸਤਸੰਗਤ ਜਿੱਥੇ ਬੈਠ ਕੇ ਸਾਰੇ ਤੈਨੂੰ ਚੇਤੇ ਕਰਦੇ ਹੈ, ਉਹ ਘਰ ਤੇਰਾ ਸੱਚਖੰਡ ਹੈ ਜਿੱਥੇ ਸਾਰੇ ਚੇਤੇ ਕਰਨ ਵਾਲੇ ਬਹਿ ਕੇ ਇਸ਼ਤ ਹੋ ਜਾਂਦੇ ਆ, ਭੇਦ ਹੋ ਜਾਂਦੇ, ਤੇਰੇ ਵਿੱਚ ਲੀਨ ਹੋ ਜਾਂਦੇ ਹੈ, ਉਹ ਸੱਚਖੰਡ ਤੇਰਾ ਘਰ ਹੈ ਤੇ ਸਾਧ ਸੰਗਤ ਰੂਪੀ ਤੇਰਾ ਦਰਵਾਜ਼ਾ ਹੈ ਪਰਮੇਸ਼ਵਰ। ਸੋ ਸਰਗਨ ਸਰੂਪ ਦਾ ਜਿਹੜਾ ਮੁੱਖ ਹੈ ਸਾਰਿਆਂ ਦੇ ਦਰਵਾਜ਼ਾ ਹੈ, ਰਿਜ਼ਾ ਜਿਹੜਾ ਸਾਰਿਆਂ ਦਾ ਇਹ ਤੇਰਾ ਘਰ ਹੈ, ਅਤੇ ਨਿਰਗੁਣ ਸਰੂਪ ਦਾ ਗਿਆਨ ਦਰਵਾਜ਼ਾ ਹੈ, ਅਤੇ ਨਿਰਗੁਣ ਸਰੂਪ ਦਾ ਸੱਚੇ ਆਨੰਦ ਰੂਪ ਜਿਹੜਾ ਸਰੂਪ ਇਹ ਘਰ ਹੈ ਤੇਰਾ, ਕਿਹਾ ਜਿਹਾ ਅਸਚਰਜ ਹੈ। ਜਿੱਥੇ ਬੈਠ ਕੇ ਸਾਰੇ ਤੈਨੂੰ ਚੇਤੇ ਕਰ ਰਹੇ ਉਸ ਸੰਗਤ ਵਿੱਚ, ਜਿੱਥੇ ਸਾਰੇ ਸਮਾਜ ਬਹਿ ਪ੍ਰਾਪਤ ਹੁੰਦੇ ਤੇਰੇ ਸਰੂਪ ਵਿੱਚ, ਉਹੀ ਤੇਰਾ ਘਰ ਹੈ।
ਬਾਜੇ ਤੇਰੇ ਨਾਦ ਅਨੇਕ ਅਸੰਖ,
ਇਹ ਪਰਮੇਸ਼ਰ ਤੇਰੇ ਬਾਜੇ ਵੀ ਅਨੇਕ ਪ੍ਰਕਾਰ ਦੇ ਹੈ ਤੇ ਨਾਦ ਉਹਨਾਂ ਦੇ ਸ਼ਬਦ ਵੀ ਅਣਗਿਣਤ ਹਨ।
ਤੇਰੇ ਬਾਵਣ
ਕਿਤਨੇ ਹੀ ਉਹਨਾਂ ਦੇ ਤਾਈਂ ਵਜਾਉਣ ਵਾਲੇ ਤੇਰੇ ਨਾਰ ਕੁਟੁੰਬਰ ਆਦਿ ਕਿੰਨੇ ਰਾਵਕ ਰੱਖੇ ਹੋਏ ਹਨ, ਕਿਤੇ ਤੇਰੇ ਬਾਵਣ ਹਾਰੇ ਪ੍ਰਾਗ ਵਿਸ਼ਨਾਵਾਂ ਜੀਵ ਆਦਿਕ ਵਜਾਉਣ ਵਾਲੇ ਹਨ।
ਕਿਤੇ ਤੇਰੇ ਰਾਗ ਪਰੀ ਸਿਓ ਕਹੀ ਹੈ,
ਕਿਤਨੀ ਮਾਲਾ ਤੇਰੇ ਰਾਗ ਹਨ, ਜਿਵੇਂ ਰਾਗ ਮਾਲਾ ਚ ਛੇ ਛੇ ਰਾਗ, ਉਹਨਾਂ ਦੀਆਂ ਪੰਜ ਪੰਜ ਰਾਗਣੀਆਂ, ਅੱਠ ਅੱਠ ਪੁੱਤਰ ਗਿਣੇ ਹੈ, ਕਿਉਂ ਕਿਤਨੇ ਤੇਰੇ ਰਾਗ ਹਨ ਸੱਚੇ ਪਾਤਸ਼ਾਹ।
ਪਰੀ ਸਿਓ ਕਹੀ ਹੈ,
ਕਿਤਨੀਆਂ ਪਰੀਆਂ ਉਹਨਾਂ ਦੀਆਂ ਰਾਗਣੀਆਂ ਹਨ, ਇਸਤਰੀਆਂ ਹਨ ਰਾਗਣੀਆਂ, ਸਿਉ ਸਾਥ ਪੁੱਤਰ ਵੀ ਅਸਰ ਜਿਵੇਂ ਕਹੇ, ਕਿਤਨੇ ਹੀ ਕਹੀ ਦੇ ਹਨ।
ਕਿਤੇ ਤੇਰੇ ਗਾਵਣ ਹਾਰੇ,
ਕਿਤਨੇ ਮਾਰੇ ਤੈਨੂੰ ਗਾਉਣ ਵਾਲੇ ਹਨ ਜੇ ਸੱਚੇ ਪਾਤਸ਼ਾਹ, ਹਾ ਹਾ ਹੂ ਆਦਿ ਗੰਧਰਵ, ਉਹ ਤੈਨੂੰ ਗਾਉਣ ਵਾਲੇ ਤੇਰੇ ਭਗਤ ਜਨ ਹਨ, ਕਿਤਨੇ ਕਿਤੇ
ਕਿਤੇ ਤੇਰੇ
ਰਾਗ,
ਕਿਤੇ ਤੇਰੇ ਰਾਗ ਪਰੀ ਸਿਉ ਕਹੀ ਹੈ,
ਕਿਤਨੇ ਤੇਰੇ ਤਾਈਂ ਰਾਗ ਪ੍ਰੇਮੀ ਪਰੀਆਂ ਕਰਨਾ ਮੈਤਰੀ ਮੁੱਤਾ ਆਦਿਕ, ਸਿਉ ਸਾਥ ਸਤਸੰਤੋਖ ਆਦਿਕ ਸੰਬੰਧੀ ਸਾਰੇ ਕਹੀ ਦੇ ਹਨ।
ਕਿਤੇ ਤੇਰੇ ਗਾਵਣ ਹਾਰੇ,
ਕਿਤਨੇ ਮਹਾਰਾਜ ਸੱਚੇ ਪਾਤਸ਼ਾਹ ਧੁਨੀ ਜੀਵ ਪੁੰਨੀ ਜੀਵ ਆਦਿਕ ਇਹ ਗਾਉਣ ਵਾਲੇ ਹੈ, ਧੁਨੀ ਜੀਵ ਉਹਨਾਂ ਨੂੰ ਵਧਾ ਮੰਨਿਆ ਹੈ ਆਪਣੇ ਬੜਾ ਵਸ਼ਿਸ਼ਟ ਜੀ ਨੇ ਵਸ਼ਿਸ਼ਟ ਪੁਰਾਣ ਵਿੱਚ, ਜਿਹੜੇ ਧੁਨੀ ਵਿੱਚ ਚਿੱਤ ਨੂੰ ਜੋੜ ਕੇ ਤੇਰਾ ਸਿਮਨ ਕਰਦੇ ਧੰਨੀ ਜੀਵ ਮੰਨੇ ਹੈ, ਤੇ ਜਿਹਨਾਂ ਦੇ ਪੁੰਨ ਬਹੁਤੇ ਹੈ ਰੋਮਾ ਰੋਮਾ ਸਿਮਲੇ ਨੂੰ ਪੁੰਨੀ ਜੀਵ ਕਰਕੇ ਮੰਨਿਆ ਹੈ, ਇਹ ਗਾਉਣ ਵਾਲੇ ਕਿਤਨੇ ਹੀ ਹਨ ਆਪ
ਨੂੰ।
ਧੰਨੀ ਜੀਵ ਜਿਹੜੇ ਹਨ ਪਰੋਖ ਉਪਾਸ਼ਨਾ ਕਰਨ ਵਾਲੇ ਤੇ ਅਪਰੋਖ ਉਪਾਸ਼ਨਾ ਕਰਨ ਵਾਲੇ ਪੁੰਨੀ ਜੀਵ ਇਹ ਵੀ ਮੰਨੇ ਹੈ। ਤੀਜਾ ਭੇਦ ਇਹ ਮੰਨਿਆ ਹੈ, ਧੰਨੀ ਉਹ ਹਨ ਜਿਹੜੇ ਤੇਰੇ ਸਰਗੁਣ ਸਰੂਪ ਦੇ ਉਪਾਸ਼ਕ ਹਨਗੇ, ਤੇ ਪੁੰਨੀ ਜੀਵ ਉਹ ਹਨ ਜਿਹੜੇ ਤੇਰੇ ਨਿਰਾਕਾਰ ਰੂਪ ਨੂੰ ਆਤਮਾ ਰੂਪ ਨੂੰ ਸਾਰਿਆਂ 'ਚ ਵੇਖਣ ਵਾਲੇ ਹਨ, ਕਿਤਨੇ
ਗਾਵਣ ਤੁਦਨੋ ਪਵਣ ਪਾਣੀ ਬੈਸੰਤ।
ਇਸੇ ਪ੍ਰਕਾਰ ਪੌਣ ਦੇਵਤਾ ਆਦਿਕ, ਪਾਣੀ ਦੇਵਤਾ ਆਦਿਕ, ਬਸੰਤ ਦੇਵਤਾ ਆਦਿਕ 59 ਕਰੋੜ ਵਜੇ ਦੀ ਪੌਣ ਹੈ, ਪਾਣੀ ਇਸ ਪ੍ਰਕਾਰ ਦਾ ਹੈ ਅਤੇ ਬਸੰਤ ਰਜਨੀ ਆਦਿਕ ਵੀ ਸਭ ਆਪ ਨੂੰ ਗਾਉਂਦੇ ਹੈ। ਕੋਈ ਪੌਣਾ ਹਾਰੀ ਹਨ, ਕੋਈ ਪਾਣੀ 'ਚ ਖੜ੍ਹੇ ਹਨ, ਅਤੇ ਕੋਈ ਅਗਨੀਆਂ ਦੀਆਂ ਧੂੰਆਂ ਪਾਉਂਦੇ ਹੈ ਅਤੇ ਇਹਨੂੰ ਜਪਦੇ ਹੈ। ਪੌਣ ਦੇਵਤਾ, ਪਾਣੀ ਦੇਵਤਾ, ਬਸੰਤ ਦੇਵਤਾ, ਬੇਅੰਤ ਬੇਅੰਤ ਕਰਕੇ ਜਦੋਂ ਇੰਦਰ ਨੂੰ ਪਰਖੇ ਸੀ, ਇਹ ਅੰਤ ਨਹੀਂ ਸੀ ਪਾ ਸਕੇ, ਮਹਾਰਾਜ ਕੱਖ ਨਹੀਂ ਸੀ ਨਾ ਉਡਾ ਸਕੇ ਨਾ ਸਾੜ ਸਕੇ ਅਤੇ ਨਾ ਜਾਲ ਸਕੇ ਸਨ, ਇਹ ਉਹ ਬੇਅੰਤ ਬੇਅੰਤ ਕਰਕੇ ਗਾਉਂਦੇ ਹੈ। ਪੌਣ ਰਜੋ ਗੁਣੀ, ਅਤੇ ਪਾਣੀ ਦੀ ਨਹੀਂ ਸਤੋ ਗੁਣੀ, ਪਾਣੀ ਦੀ ਨਹੀਂ ਤਮੋ ਗੁਣੀ, ਸਭ ਆਪ ਨੂੰ ਗਾਉਂਦੇ ਹੈ। ਪੌਣ ਨੇ ਲੇਪ ਰਹਿਣ ਵਾਲੇ, ਪਾਣੀ ਦੀ ਨਹੀਂ ਆਈ ਸ਼ਾਂਤ ਚਿੱਤ, ਅਤੇ ਬਸੰਤ ਵੀ ਨਹੀਂ ਤੇ ਇਸ ਦੀ ਪ੍ਰਕਾਸ਼ ਵਾਲੇ ਆਪ ਨੂੰ ਗਾਉਂਦੇ ਹਨ। ਧਰਮ ਰਾਜਾ ਆਪਦੇ ਬੂਹੇ ਦੇ ਅੱਗੇ ਬੈਠਾ ਕਿ ਮਿੱਠੂ ਕੁਨਿਆ ਨਾ ਹੋਏ ਕਿਸੇ ਨਾਲ, ਆਪਦੇ ਬੂਹੇ 'ਚ ਬੈਠਾ ਗਾ ਰਿਹਾ ਹੈ। ਜਿਹਨਾਂ ਚਿੱਤ ਗੁਪਤਾਂ ਨੂੰ ਲੋਕ ਚੇਤੇ ਕਰਦੇ ਰਹਿੰਦੇ, ਚਿੱਤ ਤੇ ਗੁਪਤ ਦੋ ਹਨ। ਗੁਪਤ ਅੰਦਰ ਚਿੱਤ ਚਿੱਤਰੀਆਂ ਹੋਈਆਂ ਗੱਲਾਂ ਨੂੰ ਜੋ ਚਿੱਤਰਦਾ ਹੈ ਉਹਨੂੰ ਗੁਪਤ ਚਿੱਤਰ ਕੇ ਲਿਖ ਕੇ ਜੀ ਦਾ ਜਾਣਦੇ ਧਰਮ ਰਾਜਾ, ਲਿਖਤ ਨੂੰ ਜਾਣਦਾ ਹੈ, ਡੇਰੀ ਆਵਾਜ਼ ਹਨ ਜਿਹੜੇ ਦੀਆਂ ਦੇ ਉਹ ਚਿੱਤਰਗੁਪਤ ਵੀ ਆਪ ਨੂੰ ਗਾਉਂਦੇ ਹਨ। ਜਿਹਨਾਂ ਦੇ ਲੇਖ ਲਿਖਿਆ ਨੂੰ ਜੋ ਕੁਫੀਆ ਪੁਲਿਸ ਦੇ ਆਪ ਨੂੰ ਹੁੰਦੀ ਹੈ, ਧਰਮ ਰਾਜਾ ਉਹਨਾਂ ਦੀ ਵਿਚਾਰ ਕਰ ਰਹੇ ਨੇ, ਮੁਸ਼ਕਿਲ ਕਰਕੇ ਵਿਚਾਰ
ਕਰੇ।
ਈਸ਼ਰ ਸ਼ਿਵ ਜੀ ਆਪ ਤੈਨੂੰ ਧਿਆਉਂਦੇ ਹਨ, ਗਾਉਂਦੇ ਹਨ। ਬ੍ਰਹਮਾ ਜੀ ਧਿਆਉਂਦੇ ਹਨ, ਗਾਉਂਦੇ ਹਨ। ਈਸ਼ਰ ਬ੍ਰਹਮਾ ਦੇਵੀਆਂ, ਬ੍ਰਹਮਾ ਦੀ ਬ੍ਰਹਮਾਣੀ ਅਤੇ ਸੁਰਸਤੀ, ਸ਼ਿਵ ਜੀ ਦੀਆਂ ਸਤੀ ਅਤੇ ਪਾਰਵਤੀ, ਇਸੇ ਪ੍ਰਕਾਰ ਦੇਵੀਆਂ 9 ਕਰੋੜ ਦੁਰਗਾ, ਇਸੇ ਪ੍ਰਕਾਰ ਦੇਵੀ ਲਕਸ਼ਮੀ ਆਦਿਕ ਵਿਸ਼ਨੂੰ ਦੀ ਸੋਹਣੇ ਹਨ ਮਹਾਰਾਜ, ਤੇਰੇ ਸਦਾ ਸਵਾਰੇ ਹੋਏ ਬਣਾਏ ਹੋਏ, ਸਵਾਰ ਸਵਾਰ ਕੇ ਆਪ ਨੂੰ ਸਹਿਤ ਬਾਲਕਿਆਂ ਦੇ ਗਾਉਂਦੇ ਹੈ। ਬਾਲਕੇ ਸ਼ਾਮਕਾਰ ਆਦਿਕ ਸ਼ਿਵ ਜੀ ਦੇ, ਵਿਸ਼ਨੂੰ ਦੇ ਭਗਤ ਆਦਿਕ, ਬ੍ਰਹਮਾ ਦੇ ਸੰਤ ਸਿਰੰਦਨ ਆਦਿਕ, ਬਾਲ ਖਿਲ ਆਦਿਕ,
ਰਾਵਣ ਤੁਗਨੂੰ ਇੰਦਰ ਇੰਦਰਾਸਨ ਬੈਠੇ,
ਇੰਦਰ ਦੇਵ ਤੇ ਇੰਦਰ ਪਦਵੀ ਦੇ ਉੱਤੇ ਬੈਠੇ ਹੋਏ ਮਹਾਰਾਜ ਆਪ ਨੂੰ ਗਾਉਂਦੇ ਹਨ।
ਦੇਵਤਿਆਂ ਦਰ ਨਾਲ,
ਦੇਵਤਿਆਂ ਦੇ ਦਲ ਫੌਜ ਦੇ ਨਾਲ, ਦੇਵਤੇ ਦਰ ਆਦਰ ਦੇ ਨਾਲ, ਆਦਰ ਜਾਤੀ ਦੇ ਨਾਲ ਗਾਉਂਦੇ ਹੈ। ਦੇਵਤਿਆਂ ਦਰ ਸੰਖ ਦੇ ਨਾਲ ਨਾਲ ਸੰਖ ਵਜਾਉਂਦੇ ਨੇ, ਭੋਗ ਲੱਗਣ ਵੇਲੇ ਸਿਰ ਵਜਾਉਂਦੇ ਹੈ, ਨਾਲੇ ਗਾਉਂਦੇ ਹਨ।
ਰਾਵਣ ਤੁਗਨੂੰ ਸਿੱਧ ਸਮਾਧੀ ਅੰਦਰ,
ਰਾਵਣ ਆਪ ਨੂੰ ਗਾਉਂਦੇ ਹਨ ਨਾਲੇ ਸਿੱਧ ਲੋਕ, ਜਦੋਂ ਬਿਰਤੀ ਟਿਕਦੀ ਨਹੀਂ ਸਮਾਧੀ ਦੇ ਅੰਦਰ ਸਥਿਤ ਹੋਣ ਵੇਲੇ ਆਪ ਨੂੰ ਗਾਉਂਦੇ ਹੈ। ਸਮਾਧੀਆਂ 'ਚ ਵਿਧੀਆਂ ਸਿੱਧੀਆਂ ਮੰਗਦੇ ਹੈ, ਕਿਉਂ ਗਾਉਂਦੇ ਹਨ ਆਪ ਨੂੰ?
ਰਾਵਣ ਤੁਗਨੂੰ ਸਾਧ ਵਿਚਾਰ,
ਆਪ ਨੂੰ ਸਾਧ ਵਿਚਾਰੇ, ਗਰੀਬੀ ਧਾਰ ਕੇ ਸਾਧ ਵੀ ਆਪ ਨੂੰ ਗਾਉਂਦੇ ਹੈ, ਜਾਂ ਸਾਧ ਵੀ ਚਾਰੇ ਸਾਧਨਾਂ ਨੂੰ ਕਰਨ ਵਾਲੇ ਵੀ, ਰਾਗ ਦੇ ਖੜਸੰਤੀ ਮੋਖ ਇੱਛਾ ਵਾਲੇ ਵੀ ਤੈਨੂੰ ਗਾਉਂਦੇ ਹਨ। ਸਾਧ ਵਿਚਾਰੇ ਵਿਚਾਰ ਕੇ ਸੇਖ ਪੁਰਖਾਤ ਨੂੰ ਗਾਉਂਦੇ ਹਨ।
ਰਾਵਣ ਤੁਗਨੋ ਜਤੀ ਸਤੀ ਸੰਤੋਖੀ,
ਹੇ ਮਹਾਰਾਜ ਆਪ ਨੂੰ ਜਤੀ, 6 ਜਤੀ ਜਿਹੜੇ ਹਨ, ਭੀਸ਼ਮ ਪਿਤਾਮਾ, ਭੈਰੋ, ਦੱਤਾਤ੍ਰੇਅ, ਲਛਮਣ, ਹਨੂਮਾਨ, ਗੋਰਖ, ਇਹ 6 ਜਤੀ ਵੀ ਆਪ ਨੂੰ ਗਾਉਂਦੇ ਹਨ। ਜਤੀ
ਸਤੀ
ਸੱਤ ਵਾਲੇ, ਜਿਵੇਂ 10 ਰਸਮ ਸੱਤ ਪਾਲਿਆ ਸੀ, 2 ਵਰਗੇ ਤੇ 1 ਕਈ ਨੂੰ, ਇਹ ਪਿੱਠੂ ਰਾਜਨ ਸੱਤ ਪਾਲਿਆ ਸੀ, ਹਰੀਚੰਦਨ ਸੱਤ ਪਾਲਿਆ ਸੀ, ਇਸ ਪ੍ਰਕਾਰ ਸੱਤ ਵਾਲੇ ਸਤੀਆਂ, ਜਿਸ ਪ੍ਰਕਾਰ ਸੀਤਾ ਆਦਿਕ,
ਸੰਤੋਖੀ
ਜਿਵੇਂ ਚੁਣਕ ਰਿਸ਼ੀ ਹੋਇਆ ਹੈ, ਬ੍ਰਾਹਮਣ ਦੀ ਬਾਬਤ ਲਿਖਿਆ ਹੋਇਆ ਕਿ ਬ੍ਰਾਹਮਣ ਨੂੰ ਕੋਈ ਵਿਹਾਰ ਨਹੀਂ ਕਰਨ ਜਿਹੜਾ ਸਿਰਾ ਚੁੱਕ ਕੇ ਗੁਜ਼ਾਰਾ ਕਰਨਾ ਚਾਹੀਦਾ ਹੈ। 7 ਦਿਨ ਵਰਖਾ ਹੁੰਦੀ ਰਹੀ, ਚੁਣਕ ਜਿਹੜਾ ਰਿਸ਼ੀ ਸੀ, ਕਿਤੋਂ ਅੰਨ ਨਾ ਮਿਲਿਆ, 7 ਦਿਨ ਦੇ ਭੁੱਖੇ ਨੇ, ਜਦੋਂ ਸਿਰਾ ਚੁੱਕਣ ਵਾਸਤੇ ਗਿਆ, ਬ੍ਰਾਹਮਣ ਦਾ ਧਰਮ ਜਿਹੜਾ ਲਿਖਿਆ ਵੇਦ ਵਿੱਚ, ਉਸ ਅਨੁਸਾਰ ਸਿਰਾ ਚੁੱਕਦਿਆਂ ਹੋਇਆਂ ਉਸ ਦਿਨ ਉਹਨੂੰ ਕੀੜਿਆਂ ਦੇ ਪਾਉਣ 'ਚੋਂ 7ਵਾਂ ਦੀਆਂ ਛਿੱਲਾਂ ਜੀਆਂ ਮਿਲੀਆਂ। ਜਿੱਥੀਆਂ ਕਰਕੇ ਸਾਧ ਸੰਗਤ ਜੀ, ਕਿਹੜਾ ਸੁਭਾਅ ਸੀ, 4 ਜੀ ਸੀ, ਇੱਕ ਇਹਦੇ ਘਰ ਵਾਲੀ ਸੀ, ਇੱਕ ਪੁੱਤ ਸੀ, ਇੱਕ ਨੂੰਹ ਸੀ, ਇਹ 4 ਪਾਣੀ ਦੇ ਛੰਨੇ ਰਗੜ ਕੇ ਬਣਾਏ, ਇੱਕ 5ਵਾਂ ਪਰਮੇਸ਼ੁਰ ਦੇ ਨਿਮਿਤ ਬਣਾ ਕੇ ਖਾਇਆ ਕਰਦੇ। ਉਦੋਂ ਉਹ 5 ਛੰਨੇ ਬਣਾ ਕੇ ਕਿਹਾ, ਹੇ ਪਰਮੇਸ਼ੁਰ, ਕੋਈ ਆਪਦਾ ਪਿਆਰਾ ਭੇਜ, ਪਹਿਲਾਂ ਉਹਨੂੰ ਵਰਤੀਏ ਅਤੇ ਫਿਰ ਖਾਈਏ। ਇਸ ਪ੍ਰਕਾਰ ਜਦੋਂ ਮਹਾਰਾਜ ਪਰਖਣ ਵਾਸਤੇ 7 ਦਿਨਾਂ ਦੇ ਭੁੱਖਿਆਂ ਨੂੰ ਇੱਕ ਬ੍ਰਾਹਮਣ ਦਾ ਬੁੜਾ ਜਿਹਾ ਰੂਪ ਧਾਰ ਕੇ ਆ ਗਏ, 1 ਛੰਨਾ ਪੀ ਲਿਆ, ਕਹਿੰਦੇ ਮੈਂ ਤਾਂ ਜੇ ਭੁੱਖਾ ਹੈ, 5ਾਂ ਦਾ ਹੀ ਪੀ ਗਿਆ। ਉਹ ਪੀ ਕੇ ਮਗਰੋਂ ਫਿਰ ਇਹਨਾਂ ਨੂੰ ਮਹਾਰਾਜ ਸਾਹਿਬ ਜਿਹੀਆਂ ਸਿੱਧੀਆਂ ਦੇਤੀਆਂ, ਤੋੜਤਾ ਹੋ ਗਈ। ਇਹ ਸੰਤੋਖੀ ਸੀ, ਇਹਨੂੰ ਕੁਝ ਨਹੀਂ ਮੰਗਿਆ, 7 ਦਿਨ ਦੇ ਭੁੱਖੇ ਨੇ, ਕਿਉਂ ਚੁਣਕ ਰਿਸ਼ੀ ਨੂੰ ਸੰਤੋਖੀ ਮੰਨਿਆ, ਇਹ ਸੰਤੋਖੀ ਗਾਉਂਦੇ ਹਨ ਆਪ ਨੂੰ।
ਵੀਰ ਕਰਾਰੇ,
52 ਵੀਰ ਕਰਾਰੇ, ਜਿਹਨਾਂ ਦੇ ਬੜੇ ਕਰੜੇ ਸੁਭਾਅ ਹਨ, ਹੱਥ ਜਿਹਨਾਂ ਦੇ ਆਰਿਆਂ ਵਰਗੇ ਹਨ, ਜੇ ਤੇਖੇ ਜਿਹਨਾਂ ਦੇ ਹੱਥ ਸ਼ਸਤਰ ਪਕੜੇ ਆਰੇ ਆਦਿਕ, ਉਹ ਸਾਰੇ ਵੀਰ, 52 ਵੀਰ ਵੀ ਗਾਉਂਦੇ ਹਨ। ਨਰਸਿੰਘ ਆਦਿਕ, ਗਾਵੇ ਵੀਰ ਕਰਾਰੇ ਵੀਰ ਸੰਤ ਮਹਾਤਮਾ। ਉਹ ਮਾਤਾ ਦੇ ਗਰਭ ਚ ਇਕਰਾਰ ਕੀਤਾ ਹੋਇਆ ਸੀ, ਉਸ ਇਕਰਾਰ ਅਨੁਸਾਰ ਤੈਨੂੰ ਗਾਉਂਦੇ ਨੇ, ਭਜਨ ਕਰਦੇ ਹਨ। ਉਹ ਸੂਰਮੇ ਹਨ ਮਹਾਤਮਾ। ਪੰਡਿਤ ਵਿਆਸ ਆਦਿਕ ਵੀ ਤੁਹਾਨੂੰ ਗਾਉਂਦੇ ਹਨ, ਪੜ੍ਹਨ ਵਾਲੇ ਦੇ ਵਿਦਿਆਰਥੀ ਜੈਵਨ ਮੁਨੀ ਆਦਿਕ ਵੀ ਗਾਉਂਦੇ ਹਨ, ਰਖੀਸ਼ਰ ਗੌਤਮ ਰਿਸ਼ੀ ਆਦਿਕ ਵੇਦ ਦੀਆਂ ਰੀਤਾਂ ਉਚਾਰਨ ਵਾਲੇ ਵੀ ਗਾਉਂਦੇ ਹਨ। ਜੁਗਾਂ ਜੁਗਾਂ ਦੇ ਵੇਦਾਂ ਦੇ ਮਹਾਤਮ ਦੇ ਨਾਲ ਯੁਗ ਯੁਗ ਸਰਯੁਗ ਦਾ ਵੇਦ ਜਿਹੜਾ ਹੈ ਉਹ ਸਾਧ ਸਿੰਘ ਜੀ ਸ਼ਾਮ ਵੇਦ ਹੈ। ਬ੍ਰਾਹਮਣ ਚਿੱਟੇ ਵਸਤਰ ਪਹਿਰ ਕੇ ਹੰਸਾ ਅਵਤਾਰ ਹੋਇਆ ਹੈ। ਤ੍ਰੇਤੇ ਚ ਰਿਗ ਵੇਦ ਹੈ, ਰਿਗ ਕਹੇ ਰਿਹਾ ਭਰਪੂਰ ਰਾਮ ਨਾਮ ਦੇ ਅਵੇਂ ਸੂਰ, ਉਹਦੇ ਚ ਲਾਲ ਵਸਤਰ ਪਹਿਰ ਕੇ ਉਹਨੂੰ ਪੜ੍ਹਨਾ ਹੈ। ਰਾਮ ਚੰਦਰ ਨੇ ਲਾਲ ਲੀੜੇ ਪਹਿਰੇ ਸਨ। ਦੁਆਪਰ ਦਾ ਜੁਜਰ ਵੇਦ ਹੈ ਬੈਂਸਾਂ ਦਾ, ਉਹ ਖੱਟੇ ਲੀੜੇ ਕ੍ਰਿਸ਼ਨ ਪਹਿਰੇ ਸੀ, ਉਹ ਖੱਟੇ ਵਸਤਰ ਪਹਿਰ ਕੇ ਪੜ੍ਹਨਾ ਹੈ। ਇਸੇ ਪ੍ਰਕਾਰ ਸੂਦਰਾਂ ਦਾ ਫਰਮਣ ਹੈ, ਗੀਤ ਭਾਵ ਗਾਉਣ ਨੂੰ ਨੀਲੇ ਲੀੜੇ ਪਾ ਕੇ ਕਾਲੇ ਲੀੜੇ ਪਾ ਕੇ ਪੜ੍ਹਨਾ ਹੈ। ਇਹ ਜੁਗਾਂ ਜੁਗਾਂ ਦੇ ਵੇਦਾਂ ਦੇ ਮਹਾਤਮ ਦੇ ਨਾਲ ਤੇ ਆਪ ਆਪਣੇ ਪਹਿਰਾਵਿਆਂ ਦੇ ਸਮੇਤ ਮਨਮੋਹਨ ਪਰਮੇਸ਼ਰ ਤੈਨੂੰ ਮੋਹਣੀਆਂ ਜਿਹੜੀਆਂ ਰਿਸ਼ੀਆਂ ਮੁਨੀਆਂ ਦੇ ਮਨਾਂ ਨੂੰ ਮੋਹਿਤ ਕਰ ਲੈਂਦੀਆਂ ਹਨ, ਉਹ ਵੀ ਗਾਉਂਦੀਆਂ, ਉਹ ਗਾਉਂਦੀਆਂ ਪਛਤਾਵਾ ਕਰਦੀਆਂ ਨੇ, ਫਲਾਣੇ ਨੂੰ ਅਸੀਂ ਗਰਾਤ ਤਾਂ ਸਾਨੂੰ ਪਾਪ ਨਾ ਲੱਗੇ, ਬਖਸ਼ ਨਹੀਂ ਸਾਨੂੰ ਇਸੇ ਥਾਂ ਟਿਕਾ ਅਸੀਂ ਕਰੀਏ ਕੀ। ਇਸ ਪ੍ਰਕਾਰ ਪਛਤਾਵਾ ਕਰਨ ਰੂਪ ਗਾਉਂਦੀਆਂ ਹਨ। ਜਾਂ ਮੋਹਣੀਆਂ ਮਹਾਤਮਾ ਜਿਨ੍ਹਾਂ ਨੂੰ ਮੋਹ ਨੂੰ ਹਣ ਦਿੱਤਾ ਹੈ, ਹੇ ਮਨਮੋਹਨ ਪਰਮੇਸ਼ਰ, ਉਹ ਤੈਨੂੰ ਗਾਉਂਦੇ ਹਨ। ਸਵਰਗ ਲੋਕ ਦੀਆਂ ਪੱਛਰਾਂ, ਮਾਤ ਲੋਕ ਦੀਆਂ ਇਸਤਰੀਆਂ ਤੇ ਪਤਾਲ ਦੀਆਂ ਨਾਗਣੀਆਂ ਇਹ ਗਾਉਂਦੀਆਂ ਹਨ। ਸੁਰਗਾ ਮੱਛ ਪਿਆਲੇ ਤਿੰਨਾਂ ਲੋਕਾਂ ਦੇ ਸੰਤ ਮਹਾਤਮਾ।
ਆਪਣੇ
ਪੁਸਤਕਾਂ ਦੇ ਮਹਾਤਮ ਦੇ ਨਾਲ ਆਪ ਨੂੰ ਗਾਉਂਦੇ ਆ। ਯੋਧੇ ਜਿਹੜੇ ਰਥੀ ਹਨਗੇ 1000 ਨਾਲ ਜੰਗ ਕਰਕੇ ਫਤਿਹ ਪਾਉਣ ਵਾਲੇ, ਮਹਾਬਲੀ ਮਹਾਰਥੀ 10000 ਨਾਲ ਜੰਗ ਕਰਕੇ ਫਤਿਹ ਪਾਉਣ ਵਾਲੇ, ਸੂਰਮੇ ਅਤਰਸੀ ਜਿਹੜੇ ਹਨ ਅਣਗਿਣਤਾਂ ਨਾਲ ਜੰਗ ਕਰਕੇ ਫਤਿਹ ਪਾਉਣ
ਵਾਲੇ,
ਚਾਰ ਖਾਣੀਆਂ ਦੇ ਜੀਵ ਜੰਤ ਸਾਰੇ ਮਹਾਰਾਜ ਗਾਉਂਦੇ ਹੈ। ਚਾਰ ਖਾਣੀਆਂ ਦੇ ਵਿੱਚੋਂ ਜਿਸ ਪ੍ਰਕਾਰ ਕਲਪਤਾ ਦ੍ਰਿਸ਼ ਵਿੱਚੋਂ ਨਾਮ ਦੀ ਆਵਾਜ਼ ਕਹਿੰਦੇ ਆਉਂਦੀ ਹੈ, ਇਸੇ ਪ੍ਰਕਾਰ ਉਦਪੁਜ ਖਾਣੀ ਵਿੱਚੋਂ ਮੰਨਿਆ ਹੈ, ਇਸੇ ਪ੍ਰਕਾਰ ਮਹੋਦਰ ਜਿਹੜਾ ਹੋਇਆ ਤੇ ਪਾਣੀ ਦੇ ਵਿੱਚੋਂ ਹਨੂੰਮਾਨ ਦਾ ਮੁੜਕੇ ਤੋਂ ਪੈਦਾ ਸੇਤ ਖਾਣੀ ਵਿੱਚੋਂ ਹਨੂੰਮਾਨ ਦਾ ਪੁੱਤਰ ਸੀ ਜੋ ਲੰਕਾ ਸਾੜ ਕੇ ਆਇਆ, ਇਸੇ ਪ੍ਰਕਾਰ ਸੇਤ ਜੀ ਉਦਪੁਜ ਉਦਪੁਜ ਖਾਣੀ ਵਿੱਚੋਂ ਕਲਪਤਰ ਬਿਰਸ਼ ਤੇ ਅੱਗੇ ਅੰਡੇ ਤੋਂ ਕਾਕ ਪਸੁੰਡ ਆਦਿਕ ਗਰਗ ਆਦਿਕ ਅੱਗੇ ਤੇ ਜੇਲ ਦੀ ਜੇਲ ਤੋਂ ਮਨੁੱਖ ਆਦਿਕ ਸਭ ਆਪ ਨੂੰ ਗਾਉਂਦੇ ਹਨ। ਚਾਰ ਖਾਣੀਆਂ ਦੇ ਨਵਾਂ ਖੰਡਾਂ ਦੇ ਜੀ, ਮੰਡਲ ਦੇਸਾਂ ਦੇ ਜੀ, 400 ਕੋਹ ਦਾ ਹੁੰਦਾ ਬ੍ਰਹਿਮੰਡਾਂ ਦੇ ਜੀ ਸਾਰੇ ਗਾਉਂਦੇ, 21 ਪੁਰੀਆਂ ਵਾਲਾ ਬ੍ਰਹਿਮੰਡ ਦਾ, 7 ਪਤਾਲ, 7 ਦੀਪ ਤੇ 7 ਉਤਲੇ ਲੋਕ ਜਿਸ ਵਿੱਚ ਹੋਣ। ਕਰਕੇ ਉਤਪੱਤੀ ਕਰਕੇ ਪਾਲਣਾ ਆਪਦੇ ਆਸਰੇ ਧਾਰਨ ਕਰਕੇ ਰੱਖੇ ਹੋਏ ਹਨ। ਮਹਾਰਾਜ ਇਹਨਾਂ ਸਾਰਿਆਂ ਚੋਂ ਗਾਉਂਦੇ ਅਸਲ ਚ ਉਹ ਹੈ ਜੋ ਆਪ ਦੀ ਸਰਧਾ ਕਰਦੇ ਦਿਲ ਚ, ਜਿਹੜੇ ਆਪ ਨੂੰ ਭਾ ਜਾਂਦੇ ਹਨ। ਮਹਾਰਾਜ ਰੰਗੇ ਹੋਏ ਤੇਰੇ ਭਗਤ ਰਸਾਲੇ, ਆਨੰਦ ਨੂੰ ਲੈਂਦੇ ਰਸਾਲਿਆਂ ਦੇ ਰਸਾਲੇ ਹਨ, ਫੌਜਾਂ ਦੀਆਂ ਫੌਜਾਂ। ਹੋਰ ਕਿਤਨੇ ਤੁਹਾਨੂੰ ਗਾਉਂਦੇ ਆ, ਅਗਿਆਤ ਪੂਰਵਕ ਜਿਹੜੇ ਗਿਆਤ ਪੂਰਵਕ ਜਿਹੜੇ ਗਾਉਂਦੇ ਨਾਮ ਲੈ ਕੇ ਉਹ ਸਾਡੇ ਚੇਤੇ ਹੀ ਨਹੀਂ ਆਉਂਦੇ ਸੀ, ਚੇਤੇ ਕਰਕੇ ਵੀ ਕੀ ਰਹੇ ਅਗਿਆਤ ਪੂਰਵਕ ਹਨ। ਸਰਗੁਣ ਜੀ ਕਹਿੰਦੇ ਉਹਨਾਂ ਦੀ ਵਿਚਾਰ ਹੀ ਕੀ ਕਰੀਏ, ਸੋਈ ਸੋਈ ਸਦਾ ਸੱਚਾ ਸਾਹਿਬ ਪਿੱਛੇ ਭੂਤ ਕਾਲ ਚ ਸੀ, ਸੋਈ ਸੋਈ ਸਦਾ ਸਾਹਿਬ ਹੁਣ ਵਰਤਮਾਨ ਕਾਲ ਚ, ਸੋਈ ਸਦਾ ਸੱਚਾ ਸਾਹਿਬ ਅੱਗੇ ਨੂੰ ਭਵਿੱਖ ਕਾਲ ਨੂੰ ਹੋਵੇਗਾ। ਹੁਣ ਵੀ ਸੱਚਾ ਹੈ, ਪਿੱਛੇ ਵੀ ਸੱਚਾ ਸੀ, ਅੱਗੇ ਨੂੰ ਵੀ ਆਪ ਦੀ ਸੱਚੀ ਨਾਈ ਮਹਿਮਾ ਹੋਵੇਗੀ।
ਹੈ
ਵਰਤਮਾਨ ਸਮੇਂ ਚ ਵੀ ਤੂੰ ਧੀ, ਪਿੱਛੇ ਵੀ ਸੀ, ਹੋਸੀ ਅੱਗੇ ਨੂੰ ਵੀ ਹੋਵੇਗਾ। ਜਾਏ ਨਾ ਜਾਸੀ, ਪੈਦਾ ਨੀ ਹੁੰਦਾ ਤੇ ਨਾ ਮਰ ਕੇ ਕਿਤੇ ਜਾਵੇਗਾ। ਕੌਣ ਤੂੰ ਜਿਨ ਰਚਨਾ ਰਚਾਈ ਹੈ, ਜਾਸੀ ਰਚਨਾ ਜਿਨ ਰਚਾਈ, ਜਾਏ ਨਾ ਜਿਸ ਨੇ ਚਾਹੀ ਉਹ ਨੀ ਤੂੰ ਜਾਣ ਵਾਲਾ, ਰਸਨਾ ਚਲੀ ਜਾਏਗੀ।
ਰੰਗੀ ਰੰਗੀ ਭਾਤੀ ਕਰ ਕਰ ਜਿਨਸੀ,
ਇਹ ਰੰਗਾਂ ਦੀ ਇੱਕ ਰੰਗ ਦੇ ਜਿਵੇਂ ਕਾਲੇ ਕਾਂ ਹੈ, ਜਿਵੇਂ ਤੋਤੇ ਸਾਵੇ ਰੰਗ ਦੇ ਹੈ, ਇੱਕ ਇੱਕ ਰੰਗ ਰੰਗ ਦੀਆਂ ਭਾਂਤਾਂ ਤਰ੍ਹਾਂ ਦੀਆਂ, ਜਿਵੇਂ ਮੋਰ ਹੈ ਕਿੱਧਰ ਆਦਿ ਕਹਾਣਗੇ, ਇਹ ਭਾਂਤਾਂ ਪਰ ਤਰ੍ਹਾਂ ਤਰ੍ਹਾਂ ਦੀਆਂ। ਵੇਖੋ ਕਿਹੜੀ ਮੱਟੀ ਹੈ ਜਿਸ ਮੱਟੀ ਚੋਂ ਇੰਨੇ ਰੰਗ ਬਿਰੰਗੇ ਬਣਾ
ਕਰਕੇ
ਉਤਪੱਤੀ ਜਿਨਸਾਂ, ਜਿਵੇਂ ਉੱਠਾਂ ਦੀ, ਘੋੜਿਆਂ ਦੀ, ਖੱਚਰਾਂ ਆਦਿਕਾਂ ਦੀਆਂ ਜਿਨਸਾਂ ਚੀਜ਼ਾਂ ਹੁੰਦੀਆਂ, ਜਿਵੇਂ ਵੱਖੋ ਵੱਖਰੀਆਂ
ਮਾਇਆ ਜਿਨ ਉਪਾਇ,
ਇਹ ਮਾਇਆ ਦੁਆਰਾ ਜਿਸ ਵਾਹਿਗੁਰੂ ਨੂੰ ਪੈਦਾ ਕੀਤੀ ਹੈ ਰਚਨਾ।
ਕਰ ਕਰ ਦੇਖੈ ਕੀਤਾ
ਮਾਇਆ ਮਤ ਕਹੋ ਜਿਹਨੂੰ ਪਾਈ ਸੂਰਜ ਹਨੇਰਾ ਨੀ ਪੈਦਾ ਕਰਦਾ ਹੈ।
ਕਰ ਕਰ ਦੇਖੈ ਕੀਤਾ ਆਪਣਾ,
ਕਰਕੇ ਉਤਪੱਤੀ ਕਰਕੇ ਪਾਲਣਾ ਆਦਿ ਕੀਤੇ ਹੋਏ ਨੂੰ ਵੇਖਦਾ ਪ੍ਰਕਾਸ਼ਦਾ ਹੈ। ਜਿਵੇਂ ਕਿਸ ਅਕਾਲ ਪੁਰਖ ਆਪ ਦੀ ਵਡਿਆਈ ਇੱਛਾ ਹੈ, ਜੋ ਕਿਸ ਆਪ ਨੂੰ ਮਾਰਾ ਪਾਉਂਦਾ ਸੀ ਉਹ ਪਿੱਛੇ ਕਰਦਾ ਸੀ, ਹੁਣ ਕਰਨਾ ਅੱਗੇ ਨੂੰ ਕਰੇਗਾ।
ਹੁਕਮ ਨਾ ਕਰਨਾ
ਉਹਦੇ ਫੇਰ ਨੂੰ ਆਪ ਵੀ ਆਏ ਨਾ ਆਏ ਕਰ, ਇਹ ਹੁਕਮ ਨੀ ਕਿਸੇ ਦੇ ਪਾਸੋਂ ਕੀਤਾ ਜਾ ਸਕਦਾ। ਫੇਰ ਮਾਰਾ ਸੋ ਤਤਪਾ ਦਾ ਲਾਖਰ, ਤੂੰ ਪਾਤਸ਼ਾਹ ਹੈ, ਸ਼ਾਹਾਂ ਦਾ ਵੀ ਪਤੀ ਹੈ, ਵਿਸ਼ਨੂੰ ਆਦਿਕਾਂ ਦਾ ਵੀ, ਅਤੇ ਸ਼ਾਹੂਕਾਰ ਜੋ ਹਨ ਆਪਣੇ ਕੁਬੇਰ ਆਦਿਕ ਭੰਡਾਰੀ ਉਹਨਾਂ ਦਾ ਵੀ ਪਤੀ ਹੈ, ਬ੍ਰਹਮਾ ਆਦਿਕਾਂ ਦਾ ਵੀ ਪਾਤਸ਼ਾਹ ਹੈ, ਸਾਰਿਆਂ ਦਾ ਸਹਿ ਮਾਲਕ ਹੈ। ਸਰਗੁਣ ਜੀ ਕਹਿੰਦੇ ਹੇ ਮਹਾਰਾਜ ਤੇਰੀ ਰਜਾ ਵਿੱਚ ਰਹਿਣੇ ਕਰਕੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸੋਈ ਤਰਸੀ ਫਿਰ ਹੁਕਮ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਾਤਸ਼ਾਹ ਨਾਨਕ ਰਹਿਣ ਵਿਜਾਈ। ਵਾਹਿਗੁਰੂ ਜੀ ਕਾ ਖਾਲਸਾ।